ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਕਲਗੀਆਂ ਵਾਲੇ ਦੀ ਛਵੀ। ਇਹ ਲਿਖਤ ਅੱਜ ਤੱਕ ਜੋ ਛਪਦੀ ਰਹੀ ਅਧੂਰੀ ਛਪਦੀ ਰਹੀ। ਆਪ ਜੀਆਂ ਨੂੰ ਹੁਣੇ ਪੂਰਨ ਲੇਖ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ, ਕਈ ਭਾਗਾਂ ਵਿੱਚ। ਇਹ ਲਿਖਤ ਆਪ ਜੀ ਨੇ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ ਉਚਾਰਨ ਕੀਤੀ ਸੀ, ਜਿੱਥੇ ਭਾਰੀ ਖਾਲਸਾ ਪੰਥ ਦਾ ਇਕੱਠ ਹੋਇਆ ਸੀ। ਉਸ ਵਿੱਚ ਆਪ ਜੀ ਨੇ ਸਾਰੇ ਮਤ ਮਤਾਂਤਰਾਂ ਦਾ ਜ਼ਿਕਰ ਕੀਤਾ ਅਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਰੱਬ ਕੇਵਲ ਨਿਰਾਕਾਰ ਨਹੀਂ, ਉਹ ਸਰਗੁਣ ਸਰੂਪ ਵਿੱਚ ਵੀ ਹੈ। ਸਾਰੇ ਮਤ ਮਤਾਂਤਰ ਜਿਹੜੇ ਹਨ ਨਿਰਾਕਾਰ ਨੂੰ ਸਰਗੁਣ ਸਰੂਪ ਵਿੱਚ ਵੀ ਮੰਨਦੇ ਹਨ। ਸੋ ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਕਿ ਸਾਡਾ ਜਿਹੜਾ ਰੱਬ ਹੈ ਉਹ ਵੀ ਸਰਗੁਣ ਸਰੂਪ ਵਿੱਚ ਪ੍ਰਗਟ ਸਾਡੇ ਸਾਹਮਣੇ ਆਇਆ, ਜਿਸ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਸ ਤੋਂ ਇਲਾਵਾ ਆਪ ਜੀ ਨੇ ਬਹੁਤ ਸਾਡੀਆਂ ਜਿਹੜੀਆਂ ਕਮੀਆਂ ਹਨ ਉਹ ਦਰਸਾਉਣ ਦੀਆਂ ਕੋਸ਼ਿਸ਼ ਕੀਤੀਆਂ ਹਨ। ਜਿਵੇਂ ਗੁਰਬਾਣੀ ਵਿੱਚ ਕਈ ਲਫਜ਼ਾਂ ਦਾ ਬੜਾ ਸਤਿਕਾਰ ਕੀਤਾ ਗਿਆ ਹੈ, ਸਾਧ ਸੰਤ ਹੋਰ ਇਸ ਤਰ੍ਹਾਂ ਦੇ ਬੇਅੰਤ ਲਫਜ਼ ਹਨ। ਅਸਾਂ ਨੇ ਕੀ ਕੀਤਾ, ਆਪਣੀ ਕਲਪਨਾ ਬਣਾ ਲਈ, ਆਪਣੇ ਕੁਝ ਖਿਆਲਾਤ ਇਕੱਠੇ ਕਰਕੇ ਰੱਖੇ। ਜਿਹੜਾ ਵੀ ਸਾਧ ਆਇਆ, ਜੇ ਸਾਡੇ ਖਿਆਲ ਨਾਲ ਨਹੀਂ ਮਿਲਦਾ, ਅਸੀਂ ਉਸਦਾ ਤਿਰਸਕਾਰ ਕਰ ਦਿੱਤਾ, ਬਈ ਇਹ ਸੰਤ ਨਹੀਂ, ਇਹ ਸਾਧ ਨਹੀਂ। ਇਸੇ ਤਰ੍ਹਾਂ ਉਸੇ ਸਮੇਂ ਹੀ ਕਵੀ ਸੰਤੋਖ ਸਿੰਘ ਜੀ ਨੂੰ ਕਿਸੇ ਨੇ ਬਹੁਤ ਅਪਸ਼ਬਦ ਕਹੇ ਸਨ ਕਿਸੇ ਲੇਖ ਵਿੱਚ, ਉਹ ਵੀ ਆਪ ਜੀ ਨੇ ਇੱਥੇ ਦਰਸਾਏ ਹਨ ਕਿ ਜਿਹੜੀ ਸਾਡੀ ਕਲਪਨਾ ਹੈ ਕਵੀ ਸੰਤੋਖ ਸਿੰਘ ਜੀ ਦੇ ਬਾਰੇ ਉਹ ਸੱਚੀ ਹੁੰਦੀ ਹੋਈ ਵੀ ਕੂੜ ਹੈ, ਅਤੇ ਜੇ ਅਸੀਂ ਕਵੀ ਸੰਤੋਖ ਸਿੰਘ ਜੀ ਦੇ ਲਫਜ਼ਾਂ ਨੂੰ ਕੂੜ ਕਹਿੰਦੇ ਹਾਂ, ਉਹ ਕੂੜ ਕਹਿੰਦੇ ਹੋਏ ਵੀ ਸਾਡੇ ਸੱਚ ਨਾਲੋਂ ਕਿਤੇ ਉਚੇਰੇ ਹਨ। ਇਸ ਤਰ੍ਹਾਂ ਆਪ ਜੀ ਨੇ ਬਹੁਤ ਹੀ ਜੋਸ਼ ਵਿੱਚ ਪੂਰਾ ਲਿਖਤ ਉਚਾਰਨ ਕੀਤੀ ਅਤੇ ਤੀਸਰਾ ਭਾਗ ਅਤੇ ਅੰਤਲਾ ਭਾਗ ਤਾਂ ਬਹੁਤ ਹੀ ਕਮਾਲ ਦਾ ਹੈ, ਕਿਉਂਕਿ ਤੀਸਰੇ ਭਾਗ ਵਿੱਚ ਖਾਲਸਾ ਪੰਥ ਨੂੰ ਹਲੂਣਾ ਦਿੱਤਾ ਗਿਆ ਹੈ ਅਤੇ ਅਖੀਰਲੇ ਭਾਗ ਵਿੱਚ ਕਲਗੀਧਰ ਪਾਤਸ਼ਾਹ ਦੀ ਉਹ ਛਵੀ ਪ੍ਰਗਟ ਕੀਤੀ ਹੈ ਜਿਸ ਤੋਂ ਇਹ ਸਿਰਲੇਖ ਬਣਿਆ ਕਲਗੀ ਵਾਲੇ ਦੀ ਛਵੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਕੁਝ ਦਿਨ ਹੋਏ ਹਨ ਕਲਕੱਤਾ ਆਰਟ ਸਕੂਲ ਦੇ ਇੱਕ ਵਿਦਿਆਰਥੀ ਨੇ ਗਣੇਸ਼ ਦੀ ਮੂਰਤੀ ਬਣਾਈ ਜੋ ਹਾਈ ਕੋਰਟ ਦੇ ਇੱਕ ਜੱਜ ਨੇ ਸ਼ਾਇਦ 1500 ਥੀ ਮੁੱਲ ਲਈ। ਕੀ ਸੀ, ਇੱਕ ਬੜਾ ਭਾਰੀ ਹਾਥੀ ਦਾ ਸਿਰ ਆਦਮੀ ਦੇ ਮੋਢਿਆਂ ਉੱਪਰ ਰੱਖਿਆ ਹੋਇਆ ਔਰ ਇੱਕ ਕਲਮ ਹੱਥ ਵਿੱਚ। ਕਹਿੰਦੇ ਹਨ ਵੇਦ ਵਿਆਸ ਜੀ ਨੇ ਕਿਹਾ ਸੀ ਕਿ ਮੈਂ ਮਹਾਂਭਾਰਤ ਸਾਰਾ ਬੋਲਦਾ ਜਾਂਦਾ ਹਾਂ, ਇੱਕ ਵੇਰੀ ਕਿਹਾ ਦੂਸਰਾ ਸਲੋਕ ਨਹੀਂ ਕਹਾਂਗਾ। ਐਸਾ ਲਿਖਾਰੀ ਹੋਵੇ ਜੋ ਰੁਕੇ ਨਹੀਂ ਔਰ ਲਿਖੀ ਜਾਏ। ਸੋ ਗਣੇਸ਼ ਦੀ ਮੂਰਤੀ ਨੂੰ ਕਲਮ ਹੱਥ ਵਿੱਚ ਦਿੱਤੀ ਹੈ। ਇਉਂ ਹੀ ਹਿੰਦੂ ਪੁਰਾਣਾਂ ਵਿੱਚ ਕਈ ਇੱਕ ਦੇਵਤਿਆਂ ਅਤੇ ਅਵਤਾਰਾਂ ਦੀਆਂ ਤਸਵੀਰਾਂ ਹਨ। ਦੁਰਗਾ ਸ਼ੇਰ ਪਰ ਸਵਾਰੀ ਕਰ ਰਹੀ ਹੈ, ਸਰਸਵਤੀ ਮੋਰ ਪਰ ਬੈਠੀ ਹੈ, ਬੀਨ ਹੱਥ ਵਿੱਚ ਹੈ, ਵਿਸ਼ਨੂੰ ਗਰੁੜ ਦੀ ਸਵਾਰੀ ਕਰ ਰਿਹਾ ਹੈ, ਕ੍ਰਿਸ਼ਨ ਸ਼ਾਮ ਰੰਗ ਦਸਮੁਖੀ ਸਹੰਸਰ ਨਾਗ ਦੇ ਸਿਰ ਉੱਪਰ ਮੁਰਲੀ ਵਜਾ ਰਿਹਾ ਹੈ, ਰਾਮਚੰਦਰ ਜੀ ਦੇ ਕਈ ਹੱਥ ਹਨ, ਇੱਕ ਵਿੱਚ ਸ਼ੰਖ ਹੈ, ਇੱਕ ਵਿੱਚ ਕੰਵਲ ਔਰ ਇੱਕ ਵਿੱਚ ਤੀਰ ਔਰ ਧਨੁੱਖ, ਬ੍ਰਹਮਾ ਦੇ ਚਾਰ ਮੂੰਹ ਬਣਾਏ ਹਨ, ਕਾਲੀ ਕਾਲੀ ਬਣਾਈ ਹੈ, ਕੇਸ ਭਿਆਨਕ ਤਰ੍ਹਾਂ ਖਿਲ ਰਹੇ ਹਨ ਔਰ ਮੂੰਹ ਤੇ ਜੀਭ ਲਾਲ ਹੈ, ਔਰ ਆਪਣੇ ਖਸਮ ਦੀ ਛਾਤੀ ਤੇ ਪੈਰ ਧਰ ਖਲੋਤੀ ਹੈ, ਬਿਲਕੁਲ ਨੰਗੀ ਹੈ, ਹੱਥ ਵਿੱਚ ਖੜਗ ਹੈ, ਸ਼ਿਵ ਜੀ ਬੈਲ ਦੀ ਸਵਾਰੀ ਕਰਦੇ ਹਨ, ਨਾਗ ਗਲੇ ਔਰ ਹੱਥਾਂ ਵਿੱਚ ਜ਼ੇਵਰ ਹੋ ਰਹੇ ਹਨ, ਇੱਕ ਦਿਵਯ ਦੇਵੀ ਪਾਸ ਬੈਠੀ ਹੈ, ਕੇਸ ਲਿਟਾਂ ਹੋ ਰਹੇ ਹਨ, ਗੰਗਾ ਕੇਸਾਂ ਵਿੱਚੋਂ ਨਿਕਲ ਵਗ ਰਹੀ ਹੈ, ਗਾਰਗੀ ਜਨਕ ਦੀ ਸਭਾ ਵਿੱਚ ਨੰਗੀ ਖੜੋਤੀ ਹੈ, ਜਿੱਧਰ ਤੱਕੋ ਹਿੰਦੁਸਤਾਨ ਦੇ ਪ੍ਰਾਚੀਨ ਕਲਮੀ ਤਸਵੀਰਾਂ ਚਾਹੇ ਸ਼ਬਦ ਚਿੱਤਰ ਸਭ ਇਸੀ ਤਰ੍ਹਾਂ ਦੇ ਊਟ ਪਟਾਂਗ ਹੀ ਦਿਸਦੇ ਹਨ। ਅੱਜ ਕੱਲ੍ਹ ਦੇ ਲੋਕ ਨੱਕ ਚੜਾਉਂਦੇ ਹਨ, ਅਕਲ ਵਾਲਿਆਂ ਨੂੰ ਇਹਨਾਂ ਬਾਵਲੀਆਂ ਗੱਲਾਂ ਦਾ ਪਤਾ ਨਹੀਂ ਲੱਗਦਾ, ਤਦ ਸਿਵਾਏ ਬਾਵਲਾਪਨ ਦੇ ਹੋਰ ਕੁਛ ਨਹੀਂ ਦਿਸਦਾ। ਦੇਵਤਿਆਂ ਅਤੇ ਮਹਾਂਪੁਰਖਾਂ ਦੀਆਂ ਤਸਵੀਰਾਂ ਨਾਲ ਪੁਰਾਣੇ ਲੋਕਾਂ ਨੇ ਕਿਹਾ ਜ਼ੁਲਮ ਕੀਤਾ ਹੈ, ਅਤੇ ਇਸ 20ਵੀਂ ਸਦੀ ਵਿੱਚ ਵੀ ਇੱਕ ਚਿਤੇਰਿਆਂ ਦਾ ਐਸਾ ਸਕੂਲ ਹੈ ਜੋ ਇਹਨਾਂ ਗੱਲਾਂ ਦੀ ਡੂੰਘਾਈ ਨੂੰ ਅਨੁਭਵ ਕਰਦੇ ਹਨ। ਇਹ ਸ਼ੁਕਰ ਦੀ ਗੱਲ ਹੈ ਕਿ ਉਹ ਆਪਣੇ ਖਿਆਲਾਂ ਨੂੰ ਦਲੇਰੀ ਨਾਲ ਪੁਰਾਣੇ ਰਾਹਾਂ ਪਰ ਲਿਜਾ ਰਹੇ ਹਨ। ਜਿਵੇਂ ਮੈਂ ਉੱਪਰ ਆਖ ਆਇਆ ਹਾਂ, ਇੱਕ ਗਣੇਸ਼ ਦੀ ਮੂਰਤੀ ਕਿੰਨੇ ਰੁਪਏ ਦੇ ਕੇ ਇੱਕ ਹਾਈਕੋਰਟ ਦੇ ਜੱਜ ਨੇ ਲਈ, ਅਤੇ ਦੂਜੀ ਇੱਕ ਹੋਰ ਤਸਵੀਰ ਜੋ ਉਹਨਾਂ ਨੇ ਬਣਾਈ ਹੈ ਉਹ ਸ਼ਿਵ ਜੀ ਦਾ ਨਾਚ ਹੈ। ਇਹ ਅਜੀਬ ਉਨਮਾਦ ਦੀ ਅਵਸਥਾ ਦਾ ਚਿੱਤਰ ਹੈ। ਇਹਨਾਂ ਲਈ ਸ਼ਿਵ ਜੀ ਦਾ ਜੁੱਸਾ ਚੈਤਨਿਆ ਜਿਹਾ ਹੀ ਜੁੱਸਾ ਲੱਜਣਾ ਹੈ, ਅਤੇ ਆਪਣੇ ਚੈਤਨਿਆ ਦੇ ਜੁੱਸੇ ਉੱਪਰ ਸ਼ਿਵ ਜੀ ਦੀਆਂ ਨੱਕ ਮੂੰਹ ਲਾ ਕੇ ਅਤੇ ਸੱਪ ਲਟਕਾਏ ਹਨ। ਇਹ ਸ਼ਿਵ ਜੀ ਦੇ ਧਿਆਨ ਨਾ ਹੋਣ ਦਾ ਫਲ ਹੈ, ਪਰ ਜੋ ਸ਼ਿਵ ਜੀ ਦੇ ਨਾਚ ਦਾ ਰੰਗ ਦੱਸਿਆ ਹੈ ਉਹ ਸਹੀ ਹੈ। ਸਭ ਮੰਡਲ ਨੱਚ ਰਹੇ ਹਨ ਸ਼ਿਵ ਜੀ ਦਾ ਨਾਚ ਦੇਖ ਕੇ। ਉਹ ਇਨਸਾਨ ਨਹੀਂ ਜੋ ਦੇਵਤਾ ਦੇ ਨਸ਼ੇ ਵਿੱਚ ਨੱਚ ਨਾ ਉੱਠੇ, ਅਰ ਵਿਸਮਾਦ ਵਿੱਚ ਜਾ ਕੇ ਉਸ ਉੱਚੀ ਦ੍ਰਿਸ਼ਟੀ ਨਾਲ ਨਾ ਦੇਖੇ ਕਿ ਕੁੱਲ ਸੰਸਾਰ ਇੱਕ ਅਜੀਬ ਡੂੰਘੀ ਅਥਾਹ ਕੀਰਤਨ ਵਿੱਚ ਉਨਮਾਦ ਰੂਪ ਹੈ। ਇਹਨਾਂ ਨੇ ਹੋਰ ਕਈ ਚੰਗੇ ਚੰਗੇ ਚਿੱਤਰ ਬਣਾਏ ਹਨ, ਕਈ ਅੱਜ ਕੱਲ੍ਹ ਦੇ ਨਵੇਂ ਖਿਆਲ ਪੁਰਾਣੇ ਰੰਗਾਂ ਵਿੱਚ ਦੱਸੇ ਹਨ, ਅਤੇ ਕਈ ਪੁਰਾਣੇ ਖਿਆਲ ਪੁਰਾਣੀ ਤਰ੍ਹਾਂ ਵੱਤ ਅੰਕਿਤ ਕੀਤੇ ਹਨ। ਔਰ ਆਰਟ ਦੀ ਇਹ ਗੰਭੀਰਤਾ ਹੁਣ ਜ਼ਿਆਦਾ ਜ਼ਿਆਦਾ ਅੱਜ ਕੱਲ੍ਹ ਦੀ ਅਕਲ ਦੇ ਦਾਇਰੇ ਦੇ ਉਤਲੀ ਅਧਚੱਕਰੀ ਵਿੱਚ ਆ ਰਹੀ ਹੈ। ਕਹਿੰਦੇ ਹਨ ਫਰਾਂਸ ਦਾ ਇੱਕ ਮਸ਼ਹੂਰ ਮਿੱਟੀ ਦੀਆਂ ਤਸਵੀਰਾਂ ਬਣਾਉਣ ਵਾਲਾ ਕਲਾਵਾਨ ਹੈ, ਅਤੇ ਉਸਨੇ ਇੰਗਲੈਂਡ ਦੇ ਮਸ਼ਹੂਰ ਨਾਟਕ ਲਿਖਾਰੀ ਸ਼ਾਹ ਯਾਨੀ ਜੋਰਜ ਬੈਨਰਡ ਸ਼ਾਹ ਸਾਹਿਬ ਦਾ ਬੁੱਤ ਬਣਾਇਆ ਹੈ। ਸ਼ਾਹ ਸਾਹਿਬ ਜਿਉਂ ਸਾਨੂੰ ਦੱਸਦਾ ਹੈ ਇਉਂ ਉਸ ਬੁੱਤ ਵਿੱਚ ਨਹੀਂ, ਜਿਉਂ ਉਸ ਕਲਾਵਾਨ ਦੇ ਅੰਦਰਲੇ ਚੱਖੂ ਨੂੰ ਸ਼ਾਹ ਦਿਸਿਆ ਤਿਉਂ ਹੀ ਉਸਨੇ ਮੂਰਤੀਮਾਨ ਕੀਤਾ। ਭਾਵੇਂ ਉਹ ਸ਼ਾਹ ਹੋਵੇ ਨਾ ਹੋਵੇ ਇਸ ਨਾਲ ਉਸਦਾ ਕੀ ਮਤਲਬ ਹੈ। ਤਸਵੀਰ ਜਾਂ ਬੁੱਤ ਬਣਾਉਣਾ ਸਾਡੇ ਅੰਦਰਲੇ ਧਿਆਨ ਵਿੱਚ ਆਈ ਚੀਜ਼ ਨੂੰ ਰੰਗ ਦੁਆਰਾ ਅਥਵਾ ਕਵਿਤਾ ਦੁਆਰਾ ਪ੍ਰਗਟ ਕਰਨਾ ਹੈ। ਹੁਣ ਅਗਰ ਸ਼ਾਹ ਉਸ ਕਮਾਲ ਵਾਲੇ ਨੂੰ ਚੱਖੂ ਰਹਿਤ ਦਿਸਿਆ ਹੈ, ਸਿਰਫ ਕੰਨ ਅਤੇ ਮੱਥਾ ਹੀ ਦਿਸਿਆ ਹੈ, ਅਰਥਾਤ ਇੱਕ ਸ਼ਾਹ ਵਿੱਚ ਮੱਥੇ ਦੀ ਕਾਬਲੀਅਤ ਹੈ ਅਤੇ ਸੁਣੇ ਸੁਣਾਏ ਨੂੰ ਪ੍ਰਗਟ ਕਰਨ ਦੀ ਕਾਬਲੀਅਤ ਹੈ, ਤਦ ਉਹ ਵਫ਼ਾਦਾਰ ਗੁਣਵਾਨ ਕਦੀ ਚੱਖੂ ਆਪਣੀ ਮੂਰਤੀ ਵਿੱਚ ਨਹੀਂ ਦੱਸੇਗਾ, ਮੱਥਾ ਲੰਮਾ ਕਰ ਦੇਏਗਾ। ਸੁਣਿਆ ਹੈ ਜੋ ਇਸ ਮੁਲਕ ਵਿੱਚ ਲੋਕਾਂ ਨੇ ਘੱਟ ਸੁਣਿਆ ਉਹ ਸੀ ਕਿ ਯੂਰਪ ਦੇ ਕਈ ਇੱਕ ਅਜਾਇਬ ਘਰ ਹਨ ਜਿੱਥੇ ਬੁੱਧ ਦੇਵ ਜੀ ਦੇ ਪਥਰੀਲੇ ਬੁੱਤ ਪਏ ਹਨ, ਜਿਨ੍ਹਾਂ ਦੇ ਨਾਲ ਦੇ ਕਈ ਲਾਹੌਰ ਪਏ ਹਨ। ਉੱਥੇ ਆਰਟ ਦੇ ਪ੍ਰੇਮੀ ਲੋਕ ਘੰਟੇ ਆ ਕੇ ਬੈਠੇ ਰਹਿੰਦੇ ਹਨ ਔਰ ਬੁੱਤ ਬਣਾਉਣ ਵਾਲੇ ਦੀ ਕਲਾ ਦੀ ਪ੍ਰਸ਼ੰਸਾ ਕਰਦੇ ਹਨ। ਇਹ ਫੁੱਟਾਂ ਲੰਮੇ ਕੰਨ ਅਤੇ ਉਹ ਸ਼ਾਨ ਚਿਹਰਾ ਨਿਰਵਾਣ ਦੀ ਮੂਰਤੀ ਸਭ ਨੂੰ ਚੰਗੀ ਲੱਗਦੀ ਹੈ। ਜੇ ਬੁੱਧ ਦੇਵ ਦੀ ਮੂਰਤੀ ਖੂਬਸੂਰਤ ਜਵਾਨ ਦੇ ਰੂਪ ਵਿੱਚ ਬਣਾ ਦੇਈਏ, ਤਦ ਉਹ ਉਹਨਾਂ ਪੱਥਰ ਦੀਆਂ ਮੂਰਤਾਂ ਥੀ ਕੀ ਸੁਣਪ ਵਿੱਚ, ਕੀ ਸੱਚਾਈ ਵਿੱਚ ਔਰ ਕੀ ਚਿੱਤਰਕਾਰ ਦੇ ਧਿਆਨੀ ਅਸੂਲਾਂ ਥੀ ਗਿਰ ਜਾਏਗੀ। ਨਹੀਂ, ਇਹ ਸਾਡੀ ਸੱਚੀ ਜਿਹੀ ਕੂੜੀ ਹੋਏਗੀ, ਅਤੇ ਉਹ ਕੂੜੀ ਜਿਹੀ ਠੀਕ ਹੈ, ਸੱਚ ਹੈ। ਅੱਜ ਕੱਲ੍ਹ ਦੇ ਕੁਲਫੀਆਂ ਵਾਲੀਆਂ ਦੁਕਾਨਾਂ 'ਤੇ ਲਟਕੀਆਂ ਦਾੜੀ ਮੁੰਨੇ ਸ਼ਿਵਜੀ, ਮੁੱਛਾਂ ਕੱਸੀਆਂ ਕਿਸੇ ਦੁਕਾਨਦਾਰ ਗੱਭਰੂ ਦੇ ਸਿਰ ਉੱਪਰ ਛੱਜਲ ਸੱਪ ਅਤੇ ਗੰਗਾ ਰੱਖ ਦਿੱਤੀ ਤਸਵੀਰ, ਸ਼ਿਵਜੀ ਦੀ ਕਿਹੀ ਕਰੂਪ ਅਤੇ ਕੂੜਾ ਕਪੜ ਕੂੜੀ ਤਸਵੀਰ ਹੈ। ਜੋ ਹਾਲ ਤਸਵੀਰਾਂ ਦਾ ਹੈ ਸੋਈ ਸਾਹਿਤੇ ਵਿੱਚ ਸ਼ਬਦ ਤਸਵੀਰਾਂ ਦਾ ਹੈ। ਪੁਰਾਣੇ ਪੁਰਾਣੇ ਕਵੀ ਜਿਨ੍ਹਾਂ ਨਾਰਸ ਲੋਕਾਂ ਦੀਆਂ ਪੁਰਾਣੀਆਂ ਧਾਰਮਿਕ ਪੁਸਤਕਾਂ ਈਡਾ ਨਾਮੀ ਲਿਖੀਆਂ ਹਨ, ਜਾਂ ਜਿਨ੍ਹਾਂ ਈਰਾਨ ਵਿੱਚ ਪੁਰਾਣੀਆਂ ਜ਼ੋਰਾਸਟਰ ਮਤ ਦੀਆਂ ਰਚਾਵਾਂ ਰਚੀਆਂ ਹਨ, ਜਾਂ ਜਿਨ੍ਹਾਂ ਹਿੰਦੂ ਪੁਰਾਣ ਲਿਖੇ ਹਨ, ਮੈਂ ਸੌਗੰਧ ਕਰਕੇ ਕਹਿਣਾ ਹਾਂ ਕਿ ਉਹਨਾਂ ਦੀ ਜ਼ਬਾਨ ਕਿਸੇ ਅਨੰਤ ਅਗਮ ਦੇ ਦਿਵਯ ਭਾਵ ਨੂੰ ਠੀਕ ਠੀਕ ਪ੍ਰਗਟ ਕਰਨ ਦੇ ਕਮਾਲ ਨੂੰ ਪਹੁੰਚੀ ਹੈ, ਜਿਸ ਕਮਾਲ ਨੂੰ ਅਸੀਂ ਕਦੀ ਨਹੀਂ ਹੁਣ ਅਪੜ ਸਕਦੇ। ਹਾਂ, ਉਹਨਾਂ ਦੀ ਨਕਲ ਕਰਕੇ ਸ਼ਾਇਦ ਵੱਧ ਜਾਈਏ ਤਾਂ ਵੱਧ ਜਾਈਏ, ਪਰ ਨਹੀਂ, ਮਨੁੱਖ ਦਾ ਦਿਮਾਗ ਇੱਕੋ ਹੀ ਹੈ, ਉੱਚਾ ਚੜ੍ਹੇਗਾ ਤਾਂ ਵੀ ਆਪਣੇ ਥੀ ਵੱਧ ਤਾਂ ਉੱਚਾ ਨਹੀਂ ਜਾ ਸਕਦਾ, ਤਰੱਕੀ ਕਰੇਗਾ ਵੀ ਪਰ ਆਪਣੇ ਥੀ ਵੱਧ ਕੇ ਤਾਂ ਤਰੱਕੀ ਨਹੀਂ ਕਰ ਸਕਦਾ। ਜਿਵੇਂ ਪੁਰਾਣੇ ਲੋਕਾਂ ਦੀਆਂ ਬਣਾਈਆਂ ਤਸਵੀਰਾਂ ਹਾਸੀ ਹੋਣੀਆਂ ਦਿਸਦੀਆਂ ਹਨ, ਤਿਵੇਂ ਪੁਰਾਣਾ ਸਟਾਈਲ ਲੇਖਣੀ ਦਾ ਤਰਜ਼ ਇੱਕ ਮਾਹੌਲ ਜਿਹਾ ਦਿਸਦਾ ਹੈ। ਕਾਰਲਾਇਲ ਨੇ ਇੱਕ ਥਾਂ ਬੜੇ ਜ਼ੋਰ ਵਿੱਚ ਆ ਕੇ ਕਿਹਾ ਹੈ ਕਿ ਉਹ ਛੋਟੀ ਅਕਲ ਵਾਲਿਓ, ਤੁਸੀਂ ਮੁਹੰਮਦ ਉੱਪਰ ਨੁਕਤਾਚੀਨੀਆਂ ਕਰਦੇ ਹੋ ਅਤੇ ਕਹਿੰਦੇ ਹੋ ਉਹ ਝੂਠਾ ਸੀ। ਮੈਂ ਕਹਾਂਗਾ ਕਿ ਉਹ ਪੁਰਖ ਸੀ ਜਿਸ ਦੇ ਕੂੜ ਅਤੇ ਝੂਠ ਤੋਂ ਸਾਡੇ ਸੱਚਾਂ ਕੋਲੋਂ ਚੰਗੇ ਸਨ ਅਤੇ ਸੱਚੇ ਸਨ। ਹੂ ਬਹੂ ਮੇਰਾ ਦਿਲ ਕਰਦਾ ਹੈ ਕਿ ਕੂਕ ਕੇ ਕਵਾਂ ਕਿ ਹੇ ਅੱਜ ਕੱਲ੍ਹ ਦੇ ਪੜ੍ਹੇ ਹੋਏ ਲੋਕੋ, ਦਲੀਲ ਬਾਜ਼ੋ, ਪੁਰਾਣੇ ਲੋਕਾਂ ਦੀਆਂ ਲਿਖਤਾਂ ਦੀ ਪ੍ਰਭੁਤਾ ਤੁਸੀਂ ਦੇਖ ਨਹੀਂ ਸਕਦੇ। ਉਹ ਚੋਟੀਆਂ ਤੋਂ ਸਾਡੀ ਨਜ਼ਰ ਕੋਲੋਂ ਢੇਰ ਉੱਚੀਆਂ ਹਨ। ਹੇ ਸਾਦਾ ਸਾਫ ਲਿਖਣ ਵਾਲਿਓ, ਤੋ ਸਾਡੀ ਸਫਾਈ ਕੂੜ ਹੈ ਅਤੇ ਪੁਰਾਣੀ ਗੋਰਖ ਧੰਦੀ ਸ਼ਬਦ ਚੱਕਰੀ ਗੋਲ ਮੋਲ ਰਾਮ ਕਥਾ ਕੂੜੀ ਜਿਹੀ ਦਿਸਦੀ ਸੱਚ ਹੈ। ਕੌਣ ਹੈ ਜੋ ਦਾਅਵਾ ਕਰ ਸਕਦਾ ਹੈ ਕਿ ਰਾਮਾਇਣ ਤੁਲਸੀ ਦਾਸ ਵਰਗੀ ਲਿਖ ਦੇਵੇ? ਹੈ ਨਾ ਉਹ ਸਟਾਈਲ ਜਿਸ ਨੇ ਸਾਰਾ ਹਿੰਦੂ ਬੋਲੂ ਮੁਲਕ ਫਤਿਹ ਕੀਤਾ ਹੋਇਆ? ਭਲਾ ਬਾਲਮੀਕ ਵਾਲੀ ਰਾਮਾਇਣ ਦਾ ਕੋਈ ਇੱਕ ਅੱਖਰ ਤਾਂ ਇੱਧਰ ਉੱਧਰ ਕਰ ਦੱਸੇ। ਇਹ ਉਹ ਸ਼ਾਹੀ ਸਾਹਿਤੇ ਦੀਆਂ ਚੋਟੀ ਦੀਆਂ ਇਮਾਰਤਾਂ ਹਨ ਜਿਨ੍ਹਾਂ ਨੂੰ ਕੋਈ ਲੁੰਡੀ ਬੁੱਚੀ ਬਣਾਉਣ ਜਾਂ ਮੁਰੰਮਤ ਕਰਨ ਦਾ ਹੀਆ ਨਹੀਂ ਕਰ ਸਕਦਾ, ਅਤੇ ਕਰੇ ਵੀ ਤਦ ਕੀ ਕਰ ਸਕਦੇ ਹਨ? ਸੰਗੇ ਮਰਮਰ ਦੀ ਥਾਂ ਰੇਤ ਅਤੇ ਚੂਨਾ ਅਤੇ ਛਾਈ, ਜ਼ਰਾ ਨਿੱਕੀ ਜਿਹੀ ਆਦਮੀ ਹਵਾ ਅਤੇ ਅਦਨ ਦੀ ਬਾਗ ਦੀ ਕਹਾਣੀ ਲਵੋ, ਕੀ ਹੀ ਰਚਨਾ ਹੈ! ਇਹ ਪੜ੍ਹੇ ਲਿਖੇ ਲੱਖਾਂ ਨਾਵਲ ਹਰ ਸਾਲ ਲਿਖਦੇ ਹਨ। ਦੁਨੀਆਂ ਵਿੱਚ ਨਾਵਲਾਂ ਦਾ ਹੜ ਆਇਆ ਹੈ, ਪਰ ਸਭ ਸਮੁੰਦਰ ਵਿੱਚ ਪਈ ਜਾਂਦੇ ਹਨ। ਸਿਰਫ ਨਿੱਕੀ ਜਿਹੀ ਆਦਮ ਹਵਾ ਦੀ ਕਹਾਣੀ ਸਦੀਆਂ ਥੀ ਉਹ ਜਿਹੀ ਨਵੀਂ, ਉਹ ਜਿਹੀ ਅਰਥ ਭਾਰੀ, ਲਹਿਰਾਂ ਉੱਪਰ ਤਰਦੀ ਆਪਣੀ ਕਹਾਣੀ ਲਿਖੀ ਜਾਂਦੀ ਹੈ। ਕੁੱਲ ਮਨੁੱਖ ਦਿਮਾਗ ਵਿੱਚ ਸਮਾਈ ਹੈ, ਹਰ ਕੌਮ ਵਿੱਚ ਹੈ, ਕਿਸੇ ਨਾ ਕਿਸੇ ਰੂਪ ਵਿੱਚ ਹਰ ਘਰ ਵਿੱਚ ਹੈ। ਹੈ ਨਾ ਇੱਕ ਆਲਮਗੀਰ ਅਸੂਲ ਦਾ ਸੋਹਣਾ ਜਿਹਾ ਸਿੱਖਿਅਕ ਨਾਵਲ? ਕਹੋ, ਸੱਚਾਈ ਦਾ ਮੰਤਰ ਕਹੋ, ਕੁਛ ਕਹੋ, ਪਰ ਬਣਤ ਉਹ ਬਣੀ ਹੈ ਕਿ ਬਣਾਉਣ ਵਾਲਾ ਜ਼ਰੂਰ ਜੋਹਰੀ ਸੀ। ਈਡਾ ਵਿੱਚ ਓਡਨ ਰੱਬ ਹੈ, ਰੱਬ ਦੀ ਤਸਵੀਰ ਖਿੱਚ ਰੱਖੀ ਹੈ, ਮਨੁੱਖ ਦੀ ਸ਼ਕਲ ਤਸਵੀਰ ਰੱਬ ਦੀ, ਕੋਈ ਹੋਰ ਕਰਕੇ ਦੱਸੇ ਨਾ। ਅਤੇ ਇਸ ਵਿੱਚ ਹਕੀਕਤ ਦੇ ਜਾਣੂ ਕਿਸ ਦਿਮਾਗ ਨੂੰ ਸ਼ੱਕ ਹੋ ਸਕਦਾ ਹੈ ਕਿ ਜੇ ਕਦੀ ਮਨੁੱਖ ਨੂੰ ਰੱਬ ਦਾ ਦੀਦਾਰ ਹੋਇਆ ਹੈ ਤਦ ਮਨੁੱਖ ਰੂਪ ਵਿੱਚ ਇਸ ਆਲਮਗੀਰ ਅਧਿਆਤਮਕ ਨੇਮ ਨੂੰ ਪ੍ਰਗਟ ਕਰਨਾ ਈਡਾ ਦੇ ਲਿਖਣ ਵਾਲਿਆਂ ਦੇ ਵੀਰਾਂ ਦੇ ਵੀਰ ਲੇਖਾਂ ਦਾ ਹੀ ਕੰਮ ਹੈ। ਮੈਂ ਕਹਾਂਗਾ ਕਿ ਈਡਾ ਦਰ ਹਕੀਕਤ ਵੇਦਾਂ ਥੀ ਉੱਚੀ ਰਚਾ ਹੈ ਜਿਸ ਵਿੱਚ ਸਪਸ਼ਟ ਤਰ੍ਹਾਂ ਖੋਲ੍ਹ ਕੇ ਰੱਬ ਦੀ ਤਸਵੀਰ ਆਦਮੀ ਦੀ ਤਸਵੀਰ ਵਿੱਚ ਖਿੱਚੀ ਹੈ। ਭਾਵੇਂ ਇਹ ਲੇਖ ਕੁਛ ਲੰਮਾ ਹੋ ਜਾਏਗਾ, ਤਾਂ ਵੀ ਮੈਂ ਇੱਥੇ ਕੁਛ ਦੇਰ ਇਸ ਨੇਮ ਪਰ ਕੁਛ ਖਿਆਲ ਦੱਸੇ ਬਿਨਾਂ ਰਹਿ ਨਹੀਂ ਸਕਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।